ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦ ਬੰਦਾ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਸਾਹਿਬ ਜੀ ਤਪ ਪ੍ਰਸਾਦ ਪਾਦੜੀ ਛੰਦ ਅਭਿਆਕਤ ਤੇਜ ਅਨੁਭਵ ਪ੍ਰਕਾਸ਼ ਅਸ਼ੈ ਸਰੂਪ ਅਦਵੈ ਅਨਾਸ ਅਣਤੁੱਟ ਤੇਜ ਅਣਖੁੱਟ ਭੰਡਾਰ ਦਾਤਾ ਦੁਰੰਤ ਸਰਬੰਗ ਪ੍ਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਪਿਛਲੇ ਕੁਝ ਸਮੇਂ ਤੋਂ ਦਸਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਅਕਾਲ ਉਸਤਤ ਦੀ ਕਥਾ ਇਲੈਕਟ੍ਰੋਨਿਕ ਮੀਡੀਆ ਦੇ ਦੁਆਰਾ ਵਿਚਾਰਨ ਦਾ ਯਤਨ ਕਰਦੇ ਆ ਰਹੇ ਹਾਂ। ਸਤਿਗੁਰਾਂ ਦੀ ਕਿਰਪਾ ਦੇ ਨਾਲ 22 ਭਾਗਾਂ ਦੇ ਵਿੱਚ 120 ਬੰਦ ਕਥਾ ਆਪ ਸੰਗਤਾਂ ਨੇ ਸ੍ਰਵਣ ਕਰ ਲਈ ਹੈ। ਅੱਜ 23 ਨੰਬਰ ਪਾਰਟ ਦੇ ਅੰਦਰ 121 ਨੰਬਰ ਬੰਦ ਦਾ ਪਾਠ ਆਪ ਸੰਗਤਾਂ ਨੇ ਸ੍ਰਵਣ ਕੀਤਾ ਹੈ। ਵਡਭਾਗੀ ਹਰ ਸੰਗਤ ਪਾਵ ਹੈ, ਭਾਵਹੀਨ ਪ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਿਗੁਰਾਂ ਦੀ ਕਿਰਪਾ ਦੇ ਨਾਲ ਅਮੋਲਕ ਸਮਾਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਹਨ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਇਸ ਪਵਿੱਤਰ ਬਾਣੀ ਦੇ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਪਿਆਰ ਸਹਿਤਾਓ ਲੜੀਵਾਰ ਕਥਾ ਨੂੰ ਸ੍ਰਵਣ ਕਰਨ ਦਾ ਉੱਦਮ ਉਪਰਾਲਾ ਕਰੀਏ ਜੀ। ਪ੍ਰਸਾਦ ਪਾਦੜੀ ਛੰਦ, ਪਾਤਸ਼ਾਹ ਕਹਿੰਦੇ ਤੇਰੀ ਕਿਰਪਾ ਦੇ ਨਾਲ ਪਾਦੜੀ ਛੰਦ ਵਿੱਚ ਰਚਨਾ ਕੀਤੀ ਹੈ। ਜਿਵੇਂ ਆਦਿ ਬਾਣੀ ਦੇ ਅੰਦਰ ਸਤਿਗੁਰੂ ਫਰਮਾਨ ਕਰਦੇ ਨੇ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਜਾਂ ਤੇਰਾ ਕੀਤਾ ਜਾਤੋ ਨਾ ਹੀ ਮੈਨਾ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾ ਹੀ ਆਪੇ ਤਰਸ ਪੈ ਹੋਈ। ਇਸੇ ਪ੍ਰਕਾਰ ਦਸਮ ਪਾਤਸ਼ਾਹ ਹਜ਼ੂਰ ਵੀ ਫੁਰਮਾਨ ਕਰਦੇ ਨੇ ਕਿ ਹੇ ਅਕਾਲ ਪੁਰਖ, ਤੇਰੀ ਕਿਰਪਾ ਦੇ ਨਾਲ ਇਸ ਬਾਣੀ ਨੂੰ ਉਚਾਰਨ ਕਰ ਰਿਹਾ ਹਾਂ। ਅਭਿਆਕਤ ਤੇਜ ਅਨੁਭਵ ਪ੍ਰਕਾਸ਼ ਅਸ਼ੈ ਸਰੂਪ ਅਦਵੈ ਅਨਾਸ ਅਭਿਅਕਤ ਦਾ ਅਰਥ ਹੈ ਸਾਫ ਦੇਖਿਆ ਤੇ ਕਥਿਆ ਨਾ ਜਾਣ ਵਾਲਾ। ਹੇ ਪਰਮੇਸ਼ਰ, ਹੇ ਵਾਹਿਗੁਰੂ, ਤੇਰਾ ਸਰੂਪ ਜਿਹੜਾ ਹੈ, ਪ੍ਰਕਾਸ਼ ਜਿਹੜਾ ਹੈ, ਸਾਫ ਦੇਖਿਆ ਤੇ ਕਥਿਆ ਨਹੀਂ ਜਾ ਸਕਦਾ। ਜੇ ਹਾਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਸੁਨ ਸਮਾਦ ਅਨਹਿਤ ਤਹਿ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਅਨੁਭਵ ਪ੍ਰਕਾਸ਼, ਉਸਦਾ ਪ੍ਰਕਾਸ਼ ਡਰ ਰਹਿਤ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਅਸ਼ੈ ਸਰੂਪ, ਨਾਸ ਨਾ ਹੋਣ ਵਾਲਾ, ਉਸਦਾ ਸਰੂਪ ਜਿਹੜਾ ਹੈ ਨਾਸ਼ ਰਹਿਤ ਹੈ। ਅਦਵੈ ਅਨਾਸ ਤੇ ਦਵੈਤ ਰਹਿਤ ਤੇ ਨਾ ਨਸ਼ਟ ਹੋਣ ਵਾਲਾ ਹੈ। ਅਣਤੁੱਟ ਤੇਜ, ਅਣਖੁੱਟ ਭੰਡਾਰ, ਦਾਤਾ ਦੁਰੰਤ ਸਰਵੰ ਪ੍ਰਕਾਰ। ਉਸਦੇ ਤੇਜ ਵਿੱਚ ਕਦੀ ਘਾਟਾ ਨਹੀਂ ਪੈਂਦਾ, ਉਸਦੇ ਭੰਡਾਰੇ ਨਾ ਮੁੱਕਣ ਵਾਲੇ ਹਨ। ਦਾਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਤੋਟ ਨ ਆਵੀ ਅਗਣਤ ਭਰੇ ਭੰਡਾਰ। ਉਹਦਾ ਭੰਡਾਰਾ ਅਖੁੱਟ ਹੈ, ਜਿਹੜਾ ਕਦੀ ਮੁੱਕਦਾ ਨਹੀਂ। ਉਹ ਹਰ ਤਰ੍ਹਾਂ ਨਾਲ ਦਾਤਾ ਵੰਡਣ ਵਾਲਾ ਦਾਤਾ ਹੈ। ਦਾਤਾ ਦੁਰੰਤ ਸਰਬੰਗ ਪ੍ਰਕਾਰ, ਹਰ ਤਰੀਕੇ ਦੇ ਨਾਲ, ਹਰ ਪ੍ਰਕਾਰ ਦੀਆਂ ਦਾਤਾਂ। ਕਿਉਂਕਿ ਪਰਸ਼ ਜੀ ਨੇ ਫੈਸਲਾ ਦੇ ਦਿੱਤਾ ਹੈ ਕਿ ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਤੋ ਉਹ ਦਾਤਾ ਬੇਅੰਤ ਹੈ ਤੇ ਉਹਦੀਆਂ ਦਾਤਾਂ ਵੀ ਬੇਅੰਤ ਹਨ। ਹਰ ਪ੍ਰਕਾਰ ਸਰਬ ਤਰ੍ਹਾਂ ਦੀਆਂ ਦਾਤਾਂ ਜਿਹੜੀਆਂ ਨੇ, ਉਹ ਜੀਵਾਂ ਨੂੰ ਪੈਦਾ ਕਰਕੇ ਬਖਸ਼ਿਸ਼ ਕਰ ਰਿਹਾ ਹੈ। ਅਣਭੂਤ ਤੇਜ, ਅਣਛਿਜ ਗਾਤ, ਕਰਤਾ ਸਦੀਵ ਹਰਤਾ ਸਨਾਤ। ਆਸਨ ਅਡੋਲ, ਅਣਭੂਤ ਕਰਮ, ਦਾਤਾ ਦਿਆਲ, ਅਣਭੂਤ ਧਰਮ। ਅਣਭੂਤ ਦਾ ਅਰਥ ਹੈ ਅਸਚਰਜ, ਅਣਛਿਜ ਦਾ ਅਰਥ ਹੈ ਨਾ ਛਿਜਣ ਵਾਲਾ, ਸਨਾਤ ਤੋਂ ਭਾਵ ਹੈ ਨੀਚਾਂ ਕੁਕਰਮਾ। ਪਾਤਸ਼ਾਹ ਕਹਿੰਦੇ ਉਹ ਅਸਚਰਜ ਪ੍ਰਕਾਸ਼ ਰੂਪ ਵਾਲਾ ਹੈ ਤੇ ਨਾ ਛਿਜਣ ਵਾਲੇ ਸਰੀਰ ਵਾਲਾ ਹੈ। ਸਦਾ ਸਭ ਦਾ ਕਰਤਾ ਹੈ ਤੇ ਕੁਕਰਮਾਂ ਦਾ ਦੂਰ ਕਰਨ ਵਾਲਾ ਹੈ। ਸਨਾਤ ਦਾ ਅਰਥ ਹੈ ਕੁਕਰਮਾਂ ਨੀਚਾਂ ਨੂੰ, ਕੁਕਰਮ ਦੂਰ ਕਰਨੇ। ਜਿਵੇਂ ਕਿ ਆਪਾਂ ਰਹਿ ਰਸ ਵਿੱਚ ਪੜ੍ਹਦੇ ਹਾਂ, ਖਸਮ ਵਿਸਾਰ ਹੈ ਤੇਕਮ ਜਾਤ, ਨਾਨਕ ਨਾਵੇਂ ਬਾਝ ਸਨਾਤ। ਨਾਮ ਤੋਂ ਬਗੈਰ ਮਨੁੱਖ ਨੀਚ ਹੈ, ਕੁਕਰਮੀ ਹੈ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਇਸ ਲਈ ਪਾਤਸ਼ਾਹ ਜੀ ਇੱਥੇ ਜ਼ਿਕਰ ਕਰ ਰਹੇ ਨੇ ਕਿ ਉਹ ਸਦਾ ਸਭ ਦਾ ਕਰਤਾ ਤੇ ਕੁਕਰਮਾਂ ਦਾ ਦੂਰ ਕਰਨ ਵਾਲਾ ਹੈ। ਆਸਨ ਅਡੋਲ, ਉਸਦਾ ਆਸਨ ਅਡੋਲ ਹੈ। ਅਣਭੂਤ ਕਰਮ, ਉਸਦੇ ਕੰਮ ਅਸਚਰਜ ਹਨ। ਦਾਤਾ ਦਿਆਲ, ਅਣਭੂਤ ਧਰਮ, ਉਹ ਦਾਤਾ ਹੈ, ਦਿਆਲੂ ਹੈ ਤੇ ਤੱਤਾਂ ਤੋਂ ਰਹਿਤ ਧਰਮ ਵਾਲਾ ਹੈ। ਜੇ ਛੱਤਰ ਮਿੱਤਰ ਨਹੀਂ ਜਨਮ ਜਾਤ, ਜੇ ਪੁੱਤਰ ਭਰਾਤ ਨਹੀਂ ਮਿੱਤਰ ਮਾਤ, ਜੇ ਕਰਮ ਭਰਮ ਨਹੀਂ ਧਰਮ ਧਿਆਨ, ਜੇ ਨੇਹ ਗੇਹ ਨਹੀਂ ਬਿਉਂਤ ਬਾਣ। ਉਸਦਾ ਕੋਈ ਦੁਸ਼ਮਣ ਮਿੱਤਰ ਜਨਮ ਜਾਤ ਨਹੀਂ ਹੈ, ਉਸਦਾ ਕੋਈ ਪੁੱਤਰ ਭਰਾ ਮਿੱਤਰ ਤੇ ਮਾਤਾ ਨਹੀਂ ਹੈ। ਉਹ ਕਰਮਾਂ ਦੇ ਭਰਮਾਂ ਵਿੱਚ ਨਹੀਂ ਤੇ ਨਾ ਹੀ ਧਰਮਾਂ ਦੇ ਧਿਆਨ ਵਿੱਚ ਹੈ। ਨਹੀਂ ਧਰਮ ਧਿਆਨ, ਭਾਵ ਉਹਨੂੰ ਧਰਮ ਕਰਮ ਕਰਨ ਦੀ ਲੋੜ ਨਹੀਂ, ਉਸਨੂੰ ਪਿਆਰ ਦੀ ਪਕੜ ਨਹੀਂ। ਜੇ ਨੇਹ ਗੇਹ ਨਹੀਂ ਬਿਉਂਤ ਬਾਣ, ਗੇਹ ਦਾ ਅਰਥ ਹੈ ਪਕੜ, ਨੇਹ ਦਾ ਅਰਥ ਹੈ ਪਿਆਰ। ਬਿਉਂਤ ਬਾਣ ਬਣਤਰ ਭਾਵ ਢਾਂਚਾ, ਉਸਨੂੰ ਕਿਸੇ ਕਿਸਮ ਦੀ ਬਣਤਰ ਦੀ ਆਦਤ ਨਹੀਂ ਹੈ। ਜੇ ਜਾਤ ਪਾਤ ਨਹੀਂ ਛੱਤਰ ਮਿੱਤਰ, ਜੇ ਨੇਹ ਗੇਹ ਨਹੀਂ ਚਿਹਨ ਚਿੱਤਰ, ਜੇ ਰੰਗ ਰੂਪ ਨਹੀਂ ਰਾਗ ਰੇਖ, ਜੇ ਜਨਮ ਜਾਤ ਨਹੀਂ ਭਰਮ ਭੇਖ, ਉਸ ਦੀ ਜਾਤ ਪਾਤ ਨਹੀਂ, ਨਾ ਹੀ ਕੋਈ ਦੁਸ਼ਮਣ ਹੈ ਤੇ ਮਿੱਤਰ ਹੈ। ਉਸਨੂੰ ਪਿਆਰ ਦੀ ਪਕੜ ਨਹੀਂ ਤੇ ਨਾ ਹੀ ਉਸਦੇ ਕੋਈ ਚਿੰਨ ਤੇ ਮੂਰਤ ਹੈ। ਉਸਦਾ ਕੋਈ ਰੰਗ ਸ਼ਕਲ ਤੇ ਨਾ ਹੀ ਪਿਆਰ ਤੇ ਈਰਖਾ ਹੈ। ਉਸਦੀ ਜਨਮ ਜਾਤ ਨਹੀਂ ਤੇ ਨਾ ਹੀ ਉਹ ਕਿਸੇ ਧਾਰਮਿਕ ਲਿਬਾਸ ਦਾ ਦਿਖਾਵਾ ਕਰਦਾ ਹੈ। ਜਿਵੇਂ ਆਪਾਂ ਉੱਪਰ ਪੜਿਆ ਬਿਉਂਤ ਬਾਣ, ਭਾਵ ਉਹਨੂੰ ਬਣਤਰਾਂ ਬਣਾਉਣ ਦੀ ਆਦਤ ਨਹੀਂ, ਜਿਵੇਂ ਮਨੁੱਖ ਨੂੰ ਆਦਤ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਅਥਾ। ਮਨੁੱਖ ਨੂੰ ਆਦਤ ਹੈ, ਧਰਮੀ ਅਖਵਾਉਣ ਵਾਲਿਆਂ ਨੂੰ ਸਾਡੇ ਵਰਗਿਆਂ ਨੂੰ ਵੀ ਆਦਤ ਹੈ ਕਿ ਸਟੇਜ ਤੇ ਜਾ ਕੇ ਬਣਤਰ ਹੋਰ ਬਣਾ ਲੈਣੀ ਤੇ ਸਟੇਜ ਤੋਂ ਥੱਲੇ ਦਾ ਸੁਭਾਅ ਕੁਝ ਹੋਰ ਹੋਣਾ ਕਿ ਲੋਕ ਮੈਨੂੰ ਦੇਖ ਰਹੇ ਨੇ, ਲੋਕ ਮੈਨੂੰ ਸੁਣ ਰਹੇ ਨੇ, ਪਰ ਜਿਹੜਾ ਪਰਮਾਤਮਾ ਨਾਲ ਸੱਚੇ ਦਿਲੋਂ ਜੁੜਿਆ ਹੁੰਦਾ ਹੈ ਉਹਦਾ ਜੀਵਨ ਖੁੱਲ੍ਹੀ ਕਿਤਾਬ ਵਰਗਾ ਹੁੰਦਾ ਹੈ। ਉਹ ਲੋਕਾਂ ਵਿੱਚ ਜਾ ਕੇ ਆਪਣੇ ਆਪ ਨੂੰ ਬਦਲਦਾ ਨਹੀਂ, ਗਿਰਗਟ ਦੀ ਤਰ੍ਹਾਂ ਰੰਗ ਨਹੀਂ ਬਦਲਦਾ। ਉਹ ਜਿਸ ਤਰ੍ਹਾਂ ਕਮਰੇ ਵਿੱਚ ਹੈ ਉਸ ਤਰ੍ਹਾਂ ਹੀ ਬਾਹਰ ਵਿਚਰਦਾ ਹੈ। ਨਹੀਂ ਤੇ ਜ਼ਿਆਦਾਤਰ ਧਰਮ ਦੇ ਨਾਮ ਤੇ ਸਾਡੇ ਵਰਗੇ ਪਖੰਡੀ ਲੋਕ ਜਿਹੜੇ ਨੇ ਉਹ ਕਮਰੇ ਵਿੱਚ ਬਹਿ ਕੇ ਤਾਂ ਕਦੇ 10 ਮਿੰਟ ਵੀ ਸਿਮਰਨ ਨਹੀਂ ਕਰਨਗੇ, ਕਦੀ ਬਹਿ ਕੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਨਹੀਂ ਕਰਨਗੇ, ਕਦੀ ਮਾਲਕ ਦੇ ਨਾਲ ਪ੍ਰੀਤ ਪਾ ਕੇ ਅਰਦਾਸ ਤੇ ਗੱਲਾਂ ਨਹੀਂ ਕਰਨਗੇ। ਪਰ ਜਿੱਥੇ ਸੰਗਤੀ ਰੂਪ ਵਿੱਚ ਲੋਕਾਂ ਦੇ ਇਕੱਠ ਵਿੱਚ ਖੜ ਕੇ ਅਰਦਾਸ ਕਰਨੀ ਪਵੇ ਤੇ ਜਿੱਥੇ ਬਹੁਤ ਪੈਸੇ ਮਿਲਣ ਦੀ ਆਸ ਹੋਵੇ, ਜਿੱਥੇ ਇਹ ਮਾਣ ਮਿਲੇ ਕਿ ਲੋਕ ਕਹਿਣ ਕਿ ਬੜਾ ਧਰਮੀ ਹੈ, ਬੜਾ ਰੱਬ ਨਾਲ ਜੁੜਿਆ ਹੋਇਆ ਹੈ, ਉੱਥੇ ਫਿਰ ਕਈ ਤਰ੍ਹਾਂ ਦੇ ਵਿਸ਼ੇਸ਼ਣ ਲਾ ਲਾ ਕੇ ਲੰਮੀਆਂ ਲੰਮੀਆਂ ਅਰਦਾਸਾਂ ਕਰਨੀਆਂ। ਇਹ ਮਨੁੱਖ ਨੂੰ ਲੋੜ ਪੈਂਦੀ ਹੈ ਬਣਤਰ ਬਣਾਉਣ ਦੀ, ਕਿਉਂਕਿ ਅੰਦਰੋਂ ਮੱਛੀ ਨੂੰ ਤਾਰ ਲਾਵੇ। ਹੰਸਾਂ ਵਿੱਚ ਬੈਠਾ ਬੱਗ ਬੱਫੜਾ, ਉਹ ਹੰਸਾਂ ਵਿੱਚ ਬੈਠਾ ਹੋਇਆ ਬਗਲਾ ਜਿਹੜਾ ਹੈ ਨਾ, ਜਿਵੇਂ ਮੱਛੀ ਨੂੰ ਤਾਰ ਲਾਉਂਦਾ ਹੈ ਬਗਲਾ, ਇਵੇਂ ਫਿਰ ਜਿਹੜਾ ਮਨੁੱਖ ਮਾਇਆ ਕਮਾਉਣ ਵਾਸਤੇ ਧਰਮ ਦੇ ਖੇਤਰ 'ਚ ਆਉਂਦਾ ਹੈ ਉਹ ਵੀ ਇਸ ਤਰ੍ਹਾਂ ਦੀਆਂ ਬਣਾਵਟਾਂ ਬਣਾਉਣ ਦਾ ਯਤਨ ਕਰਦਾ ਹੈ। ਇਹ ਆਮ ਮਨੁੱਖ ਨੂੰ ਆਦਤ ਹੈ, ਪਰ ਉਸ ਮੇਰੇ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਇੱਦਾਂ ਦੀ ਆਦਤ ਨਹੀਂ, ਉਹਦਾ ਸੁਭਾਅ ਇੱਦਾਂ ਦਾ ਨਹੀਂ ਕਿ ਉਹਨੂੰ ਬਣਤਰ ਬਣਾਉਣੀ ਪੈਂਦੀ ਹੈ, ਕੋਈ ਧਾਰਮਿਕ ਲਿਬਾਸ ਪਾ ਕੇ ਉਹਨੂੰ ਦਿਖਾਵਾ ਕਰਨਾ ਪੈਂਦਾ ਹੈ। ਉਹ ਤਾਂ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਸਤ ਚਿੱਤ ਆਨੰਦ ਹੈ, ਸਦਾ ਸੱਚ ਦਾ ਆਨੰਦ ਸ਼ਤਰੰਗ ਪ੍ਰਣਾਸੀ, ਉਹ ਸਦਾ ਹੀ ਇੱਕ ਆਨੰਦ ਵਿੱਚ ਰਹਿਣ ਵਾਲਾ ਹੈ, ਉਸਨੂੰ ਸਦਾ ਹੀ ਆਨੰਦ ਹੈ। ਇਸ ਲਈ ਅਸੀਂ ਵੀ ਅਰਦਾਸ ਕਰਿਆ ਕਰੀਏ, ਕੋਸ਼ਿਸ਼ ਕਰਿਆ ਕਰੀਏ ਸਾਡੀ ਸੁਰਤ ਉਸ ਮਾਲਕ ਨਾਲ ਜੁੜੇ, ਅਸੀਂ ਸੇਵਾ ਕਰੀਏ, ਸਿਮਰਨ ਕਰੀਏ, ਨਿਤਨੇਮ ਕਰੀਏ, ਬਾਣੀ ਪੜ੍ਹੀਏ, ਧਰਮ ਦੇ ਕਰਮ ਕਰੀਏ, ਸਾਡੇ ਤੇ ਸਤਿਗੁਰੂ ਕਿਰਪਾ ਕਰਨ। ਸਾਡੀ ਭਾਵਨਾ ਇਹ ਬਣੇ ਕਿ ਅਸੀਂ ਲੋਕਾਂ ਨੂੰ ਖੁਸ਼ ਨਹੀਂ ਕਰਨਾ, ਅਸੀਂ ਆਪਣੇ ਗੁਰੂ ਨੂੰ ਖੁਸ਼ ਕਰਨਾ ਹੈ, ਅਸੀਂ ਆਪਣੀ ਸੇਵਾ ਗੁਰੂ ਨੂੰ ਦਿਖਾਉਣੀ ਹੈ, ਲੋਕਾਂ ਨੂੰ ਨਹੀਂ। ਲੋਕ ਨਾ ਕਹਿਣ ਕਿ ਬੜੀ ਸੇਵਾ ਕਰਦਾ ਹੈ, ਬੜਾ ਸੇਵਾਦਾਰ ਹੈ, ਮੇਰਾ ਗੁਰੂ ਕਵੇ ਕਿ ਮੇਰਾ ਸੇਵਕ, ਮੇਰਾ ਸਿੱਖ ਮੇਰੇ ਨਾਲ ਪਿਆਰ ਕਰਨ ਵਾਲਾ ਹੈ, ਸੱਚਮੁੱਚ ਹੀ ਮੇਰੀ ਖੁਸ਼ੀ ਲੈਣ ਵਾਸਤੇ ਸੇਵਾ ਕਰ ਰਿਹਾ ਹੈ। ਇਸ ਤਰ੍ਹਾਂ ਦੇ ਸੇਵਾਦਾਰ ਉਹਦੀ ਕਿਰਪਾ ਨਾਲ ਬਣੀਏ। ਸਤਿਗੁਰੂ ਜੀ ਕਿਰਪਾ ਕਰਨ ਜੀ, ਜਿਹੇ ਕਰਮ ਭਰਮ ਨਹੀਂ ਜਾਤ ਪਾਤ, ਨਹੀਂ ਨੇਹ ਗਿਹੇ ਨਹੀਂ ਪਿੱਤਰ ਮਾਤ, ਜਿਹੇ ਨਾਮ ਥਾਮ ਨਹੀਂ ਵਰਗ ਵਿਆਦ, ਜੇ ਰੋਗ ਸੋਗ ਨਹੀਂ ਛਤਰ ਸਾਧ। ਉਸਦੀ ਹੱਤੀ ਕਰਮਾਂ ਤੇ ਭਰਮਾਂ ਵਿੱਚ ਨਹੀਂ ਤੇ ਨਾ ਹੀ ਉਹ ਕਿਸੇ ਜਾਤ ਪਾਤ ਵਾਲਾ ਹੈ, ਉਹ ਘਰ ਦੇ ਮੋਹ ਵਿੱਚ ਨਹੀਂ, ਨਾ ਹੀ ਉਸਦੇ ਮਾਤਾ ਪਿਤਾ ਹਨ, ਉਸਦਾ ਕੋਈ ਇੱਕ ਨਾਮ ਨਹੀਂ, ਕੋਈ ਟਿਕਾਣਾ ਨਹੀਂ, ਕੋਈ ਵਰਗ ਤੇ ਬਿਮਾਰੀ ਨਹੀਂ। ਵਰਗ ਦਾ ਅਰਥ ਹੈ ਵਰਗ, ਵਿਆਧ ਦਾ ਅਰਥ ਹੈ ਰੋਗ, ਆਦ ਵਿਆਧ ਉਪਾਦ ਤਿੰਨ ਰੋਗ ਮੰਨੇ ਗਏ ਨੇ। ਜਿਵੇਂ ਆਪਾਂ ਅਰਦਾਸ ਕਰਦੇ ਹਾਂ, ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕੋ ਵਿਘਨ ਕੋ ਲਾਗੈ, ਜਾ ਕੀ ਤਬ ਆਗੈ ਅਰਦਾਸ। ਇਹ ਤਿੰਨ ਤਾਪ ਤਿੰਨ ਰੋਗ ਬਾਣੀ ਦੇ ਵਿੱਚ ਮੰਨੇ ਗਏ ਨੇ, ਆਦ ਰੋਗ, ਵਿਆਦ ਰੋਗ ਤੇ ਉਪਾਦ ਰੋਗ। ਸਤਿਗੁਰੂ ਕਹਿੰਦੇ ਪਰ ਉਸ ਮਾਲਕ ਵਾਹਿਗੁਰੂ ਨੂੰ ਐਸਾ ਕੋਈ ਵਿਆਦ ਰੋਗ ਨਹੀਂ ਹੈ। ਜੇ ਰੋਗ ਸੋਗ ਨਹੀਂ ਛਤਰ ਸਾਧ, ਉਸ ਨੂੰ ਕੋਈ ਦੁੱਖ ਤੇ ਚਿੰਤਾ ਨਹੀਂ ਤੇ ਨਾ ਹੀ ਉਸਦਾ ਕੋਈ ਦੁਸ਼ਮਣ ਮਿੱਤਰ ਹੈ। ਜੇ ਰਾਸ ਵਾਸ ਨਹੀਂ ਦੇਹ ਨਾਸ, ਜੇ ਆਦ ਅੰਤ ਨਹੀਂ ਰੂਪ ਰਾਸ, ਜੇ ਰੋਗ ਸੋਗ ਨਹੀਂ ਜੋਗ ਜੁਗਤ, ਜੇ ਤ੍ਰਾਸ ਆਸ ਨਹੀਂ ਭੂਮ ਭੁਗਤ। ਤ੍ਰਾਸ ਵਾਸ ਭਾਵ ਡਰ ਵਿੱਚ ਵਾਸਾ, ਰੂਪ ਰਾਸ ਰੂਪ ਦੀ ਪੂੰਜੀ, ਰਾਸ ਦਾ ਅਰਥ ਹੁੰਦਾ ਹੈ ਪੂੰਜੀ, ਰੂਪ ਦਾ ਅਰਥ ਹੈ ਰੂਪ, ਜੁਗਤ ਦਾ ਭਾਵ ਹੈ ਜੁਗਤੀ, ਢੰਗ ਤਰੀਕਾ, ਭੁਗਤ ਦਾ ਭਾਵ ਹੈ ਭੋਗਣਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਮਾਲਕ ਦਾ ਵਾਸਾ ਡਰ ਵਿੱਚ ਨਹੀਂ ਹੈ, ਭਾਵ ਨੂੰ ਕਿਸੇ ਦਾ ਡਰ ਨਹੀਂ, ਨਿਡਰ ਹੈ, ਨਿਰਭਉ ਹੈ। ਨਾ ਉਸਦੀ ਦੇਹ ਜਾਂ ਸਰੀਰ ਦਾ ਨਾਸ ਹੁੰਦਾ ਹੈ ਕਿਉਂਕਿ ਉਹ ਅਕਾਲ ਮੂਰਤ ਹੈ, ਨਹੀਂ ਦੇਹ ਨਾਸ। ਜੇ ਆਦ ਅੰਤ ਨਹੀਂ ਰੂਪ ਰਾਸ, ਉਸਦਾ ਕੋਈ ਆਰੰਭ ਨਹੀਂ ਕੋਈ ਅੰਤ ਨਹੀਂ, ਕਿਉਂਕਿ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਉਸਦੀ ਵੀ ਸੱਚ ਹੈ ਤੇ ਉਸਦੇ ਰੂਪ ਦੀ ਪੂੰਜੀ ਬੇਅੰਤ ਹੈ, ਭਾਵ ਸਾਰੇ ਰੂਪ ਉਹਦੇ ਵਿੱਚੋਂ ਪੈਦਾ ਹੁੰਦੇ ਨੇ। ਉਹ ਰੋਗ ਰਹਿਤ, ਚਿੰਤਾਵਾਂ ਰਹਿਤ ਤੇ ਨਾ ਹੀ ਯੋਗ ਦੀ ਜੁਗਤੀ ਹੈ, ਨਹੀਂ ਯੋਗ ਜੁਗਤ, ਭਾਵ ਯੋਗ ਦੀਆਂ ਜੁਗਤੀਆਂ ਦੁਆਰਾ ਉਸ ਪਰਮਾਤਮਾ ਨੂੰ ਵੱਸ ਵਿੱਚ ਨਹੀਂ ਕੀਤਾ ਜਾ ਸਕਦਾ। ਉਹ ਡਰਹੀਨ ਤੇ ਆਸਾਹੀਨ ਹੈ, ਤਰੇ ਤਿਹੇ ਤਾਸ ਆਸ ਨਹੀਂ ਭੂਮ ਭੁਗਤ। ਉਸਨੂੰ ਧਰਤੀ ਦੇ ਭੂਮੀ ਦੇ ਭੋਗਾਂ ਦੀ ਕੋਈ ਖਾਹਿਸ਼ ਨਹੀਂ ਹੈ। ਜੇ ਕਾਲ ਬਿਆਲ ਕੱਟਿਓ ਨਾ ਅੰਗ, ਅਸ਼ੈ ਸਰੂਪ ਅਖੈ ਅਭੰਗ। ਜੇ ਨੇਤ ਨੇਤ ਉਚਰੰਤ ਵੇਦ, ਜੇ ਅਲੱਖ ਰੂਪ ਕਥਿਤ ਕਤੇਬ। ਬਿਆਲ ਦਾ ਅਰਥ ਹੁੰਦਾ ਹੈ ਸੱਪ, ਕਾਲ ਦਾ ਅਰਥ ਹੈ ਮੌਤ। ਜਿਵੇਂ ਆਪਾਂ ਨਾਮੇ ਪਾਤਸ਼ਾਹ ਦੀ ਬਾਣੀ ਚ ਪੜ੍ਹਦੇ ਹਾਂ, ਕਾਲ ਬਿਆਲ ਸੋ ਪਰਿਓ ਡੋਲੇ ਮੁੱਖ ਪਸਾਰੇ ਮੀਤ। ਆਜ ਕਾਲ ਹੁਣ ਤੋਹੇ ਗ੍ਰਸ ਹੈ, ਸਮਝ ਰੱਖੋ ਚੀਤ। ਉੱਥੇ ਵੀ ਕਾਲ ਬਿਆਲ ਸ਼ਬਦ ਨਾਮੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਵਰਣਨ ਕੀਤਾ ਹੈ। ਇਵੇਂ ਇੱਥੇ ਸਤਿਗੁਰੂ ਕਹਿੰਦੇ ਨੇ ਕਿ ਪ੍ਰਮਾਤਮਾ ਜੇ ਕਾਲ ਬਿਆਲ ਕੱਟਿਓ ਨਾ ਅੰਗ, ਉਸਦੇ ਸਰੀਰ ਨੂੰ ਕਾਲ ਰੂਪੀ ਸੱਪ ਨਹੀਂ ਕੱਟਦਾ, ਭਾਵ ਮੌਤ ਉਸਦੇ ਨੇੜੇ ਨਹੀਂ ਆਉਂਦੀ, ਉਸਦਾ ਸਰੂਪ ਨਾਸ਼ ਨਾ ਹੋਣ ਵਾਲਾ, ਖਤਮ ਨਾ ਹੋਣ ਵਾਲਾ ਤੇ ਭੰਗ ਨਾ ਹੋਣ ਵਾਲਾ ਹੈ, ਅਖੈ ਅਭੰਗ। ਜੇ ਨੇਤ ਨੇਤ ਉਚਰੰਤ ਵੇਦ, ਵੇਦ ਸ਼ਾਸਤਰ ਉਸਨੂੰ ਬੇਅੰਤ ਬੇਅੰਤ ਆਖਦੇ ਨੇ, ਕਿਉਂਕਿ ਪਰਮਾਤਮਾ ਹੈ ਹੀ ਬੇਅੰਤ। ਜਿਵੇਂ ਕਿ ਰੋਜ਼ ਆਪਾਂ ਰਹਿਰਾਸ ਵਿੱਚ ਪੜ੍ਹਦੇ ਹਾਂ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇ ਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਜੋ ਸੇਵ ਹੈ ਤੁਧ ਜੀ, ਜਾਂ ਨਾਨਕ ਤਿੰਨ ਕੁਰਬਾਣਾ। ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਦੇ ਅੰਤ। ਭਾਵ ਵੇਦ ਵੀ ਜਿਹੜੇ ਨੇ ਸਤਿਗੁਰੂ ਕਹਿੰਦੇ ਤੈਨੂੰ ਬੇਅੰਤ ਬੇਅੰਤ ਆਖਦੇ ਨੇ, ਉਸਦੇ ਰੂਪ ਦਾ ਭੇਦ ਨਹੀਂ ਪਾਇਆ ਜਾ ਸਕਦਾ। ਜੇ ਅਲੱਖ ਰੂਪ ਕਥਿਤ ਕਤੇਬ, ਤੇ ਧਾਰਮਿਕ ਪੁਸਤਕਾਂ ਕਤੇਬ ਆਦਿਕ ਪੱਛਮੀ ਮੁਲਕਾਂ ਦੀਆਂ ਚਾਰ ਕਿਤਾਬਾਂ, ਤੌਰੇਤ, ਅੰਜੀਲ, ਜੰਬੂਰ ਤੇ ਕੁਰਾਨ, ਇਹ ਵੀ ਕਹਿੰਦੀਆਂ ਹਨ ਕਿ ਉਸਨੂੰ ਲਖਿਆ ਨਹੀਂ ਜਾ ਸਕਦਾ, ਕਥਿਤ ਕਤੇਬ ਉਹਦਾ ਰੂਪ ਅਲੱਖ ਹੈ, ਲਖਤਾ ਤੋਂ ਪਰੇ ਹੈ। ਜੇ ਅਲੱਖ ਰੂਪ ਆਸਨ ਅਡੋਲ, ਜੇ ਅਮਿਤ ਤੇਜ ਅਸ਼ੈ ਅਤੋਲ। ਜੇ ਧਿਆਨ ਕਾਜ ਮੁਣ ਜਨ ਅਨੰਤ, ਕਈ ਕਲਪ ਯੋਗ ਸਾਧਤ ਦੁਰੰਤ। ਅਮਿਤ ਦਾ ਭਾਵ ਹੈ ਨਾ ਮਿਣਿਆ ਜਾ ਸਕਣ ਵਾਲਾ, ਅਤੋਲ ਤੋਲ ਤੋਂ ਰਹਿਤ, ਕਲਪ ਤੋਂ ਭਾਵ ਬ੍ਰਹਮ ਦਾ ਇੱਕ ਦਿਨ। ਜਿਸ ਦਾ ਸਮਾਂ 4 ਅਰਬ 32 ਕਰੋੜ ਵਰ੍ਹੇ ਹੈ। ਦੁਰੰਤ ਕਠਿਨ ਉਸਦਾ ਰੂਪ ਅਲੱਖ ਹੈ, ਭਾਵ ਉਸਦੇ ਰੂਪ ਦਾ ਥਹੁ ਨਹੀਂ ਪਾਇਆ ਜਾ ਸਕਦਾ। ਉਸਦਾ ਆਸਣ ਅਡੋਲ ਹੈ ਜੋ ਕਦੇ ਡੋਲਦਾ ਨਹੀਂ। ਉਸਦਾ ਤੇਜ ਪ੍ਰਕਾਸ਼ ਨਾ ਮਿਣਿਆ ਜਾ ਸਕਣ ਵਾਲਾ ਹੈ। ਉਹ ਨਾਸ਼ ਰਹਿਤ ਅਤੇ ਅਤੋਲ ਹੈ। ਬੇਅੰਤ ਮੁਨੀਜਨ ਉਸਦੇ ਧਿਆਨ ਦੇ ਕਾਰਜ ਭਾਵ ਦਰਸ਼ਨਾਂ ਵਿੱਚ ਲੱਗੇ ਹੋਏ ਹਨ ਅਤੇ ਬਹੁਤ ਸਾਰੇ ਅਣਗਿਣਤ ਸੰਨਿਆਂ ਤੱਕ ਕਠਿਨ ਸਾਧਨਾ ਕਰਦੇ ਹਨ। ਤਨ ਸੀਤ ਘਾਮ ਵਰਖਾ ਸਹੰਤ, ਕਈ ਕਲਪ ਏਕ ਆਸਨ ਬਿਤੰਤ, ਕਈ ਯਤਨ ਯੋਗ ਵਿਦਿਆ ਵਿਚਾਰ, ਸਾਧੰਤ ਤਦਿਪ ਪਾਵਤ ਨ ਪਾਰ। ਸੋ ਤਨ ਸੀਤ ਘਾਮ ਭਾਵ ਪਾਲਾ ਸਰਦੀ, ਘਾਮ ਦਾ ਭਾਵ ਹੈ ਧੁੱਪ, ਸੀਤ ਦਾ ਭਾਵ ਹੈ ਸਰਦੀ, ਸਹੰਤ ਸਹਿੰਦੇ ਨੇ, ਤਦ ਭੀ ਜਾਂ ਫਿਰ ਭੀ। ਪਾਤਸ਼ਾਹ ਕਹਿੰਦੇ ਨੇ ਕਿ ਰਿਸ਼ੀ ਮੁਨੀ ਪ੍ਰਭੂ ਦੇ ਦਰਸ਼ਨਾਂ ਲਈ ਆਪਣੇ ਸਰੀਰ ਤੇ ਸਰਦੀ ਗਰਮੀ ਤੇ ਵਰਖਾ ਸਹਾਰਦੇ ਹਨ। ਕਈ ਇੱਕੋ ਆਸਣ ਤੇ ਬੈਠ ਕੇ ਕਈ ਕਲਪ ਦਾ ਸਮਾਂ ਬਿਤਾ ਦਿੰਦੇ ਹਨ। ਕਈ ਅਨੇਕ ਤਰ੍ਹਾਂ ਦੇ ਯਤਨ ਕਰਦੇ ਹਨ ਤੇ ਕਈ ਪ੍ਰਕਾਰ ਦੇ ਵਿਦਿਆ ਦੇ ਵਿਚਾਰ ਵਿੱਚ ਲੱਗੇ ਰਹਿੰਦੇ ਹਨ। ਇੰਨੇ ਸਾਧਨ ਕਰਨ ਦੇ ਬਾਵਜੂਦ ਵੀ ਉਸ ਪ੍ਰਭੂ ਦਾ ਕੋਈ ਅੰਤ ਨਹੀਂ ਪਾ ਸਕਦਾ। ਸਾਧੰਤ ਤਦਪ ਪਾਵਤ ਨ ਪਾਰ, ਉਸਦਾ ਪਾਰਾਵਾਰ ਨਹੀਂ ਹੈ। ਕਈ ਉਰਦ ਬਾ ਦੇਸ਼ਨ ਪਰਮੰਤ, ਕਈ ਉਰਦ ਮੱਧ ਪਾਵਕ ਚੁਲੰਤ, ਕਈ ਸਿਮ੍ਰਿਤ ਸ਼ਾਸਤਰ ਉਚਰੰਤ ਵੇਦ, ਕਈ ਕੋਕ ਕਾਬ ਕਥਿਤ ਕਤੇਬ। ਉਰਦ ਬਾ ਭਾਵ ਉਤਾਂ ਬਾਹਾਂ ਕਰਕੇ, ਪਾਵਕ ਦਾ ਭਾਵ ਹੈ ਅਗਨੀ। ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦੀ ਪ੍ਰਾਪਤੀ ਲਈ ਕਈ ਬਾਹਾਂ ਖੜੀਆਂ ਕਰਕੇ ਤਪੱਸਿਆ ਕਰਦੇ ਹਨ ਤੇ ਕਈ ਦੇਹ ਦਿਸ਼ਾਂਤਰਾਂ ਵਿੱਚ ਭਰਮਦੇ ਫਿਰਦੇ ਹਨ। ਤਤ ਤੀਰਥ ਬਹੁ ਧਰਤੀ ਭਰਮਿਓ, ਦੁਬਿਧਾ ਛੁੜਕੇ ਨਾਹੀ। ਭਾਵ ਦੁਬਿਧਾ ਮਨ ਦੇ ਵਿੱਚੋਂ ਫਿਰ ਵੀ ਖਤਮ ਨਹੀਂ ਹੁੰਦੀ। ਕਈ ਮੂਧੇ ਮੂੰਹ ਅੱਗ ਵਿੱਚ ਲਟਕਦੇ ਹਨ। ਕਈ ਸਿਮਰਤੀਆਂ ਸ਼ਾਸਤਰਾਂ ਤੇ ਵੇਦਾਂ ਦਾ ਪਾਠ ਕਰਦੇ ਹਨ। ਕਈ ਕੋਕ ਸ਼ਾਸਤਰ ਕਾਵ ਤੇ ਕੁਰਾਨ ਦੀਆਂ ਕਿਤਾਬਾਂ ਪੜ੍ਹਦੇ ਹਨ। ਕਈ ਅਗਨ ਹੋਤਰ, ਕਈ ਪੌਣ ਆਹਾਰ, ਕਈ ਕਰਤ ਕੋਟ ਮ੍ਰਿਤ ਕੋ ਆਹਾਰ, ਕਈ ਕਰਤ ਸਾਕ ਪੈ ਪੱਤਰ ਭਸ਼, ਨਹੀਂ ਤਦਪ ਦੇਵ ਹੋਵਤ ਪ੍ਰਤਸ਼। ਸੋ ਕਈ ਅਗਨ ਹੋਤਰ ਭਾਵ ਅੱਗ ਦੇ ਨਾਲ ਹਮਣ ਕਰਨਾ, ਪੌਣ ਆਹਾਰ ਹਵਾ ਖਾਣ ਵਾਲੇ, ਮ੍ਰਿਤ ਕੋ ਆਹਾਰ ਹਵਾ ਖਾਣ ਵਾਲੇ, ਮ੍ਰਿਤ ਕੋ ਆਹਾਰ ਮਿੱਟੀ ਖਾਣ ਵਾਲੇ, ਸਾਗ ਪੱਤਰ ਵਿਰਸ਼ਾਂ ਦੇ ਪੱਤੇ, ਤਸ਼ ਛਕਣ ਵਾਲੇ, ਪ੍ਰਤਸ਼ ਪ੍ਰਤੱਖ, ਪੈਦਾ ਭਾਵ ਹੈ ਦੁੱਧ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਕਈ ਅਗਨ ਹੋਤਰ ਕਰਦੇ ਹਨ ਤੇ ਕਈ ਪੌਣ ਆਹਾਰੀ ਹਨ। ਕਈ ਕਰੋੜਾਂ ਪੁਰਸ਼ ਮਿੱਟੀ ਦਾ ਭੋਜਨ ਹੀ ਕਰਦੇ ਹਨ। ਕਈ ਸਾਗ ਆਦਿ ਪੱਤਾਂ ਨੂੰ ਖਾਂਦੇ ਹਨ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਸਾਹਮਣੇ ਪ੍ਰਤੱਖ ਹੋ ਕੇ ਪ੍ਰਭੂ ਨਹੀਂ ਆਉਂਦਾ। ਭਾਵ ਅਜਿਹੇ ਕਰਮ ਕਾਂਡ ਕਰਨ ਦੇ ਨਾਲ ਪਰਮੇਸ਼ਰ ਨੂੰ ਵਸ ਨਹੀਂ ਕੀਤਾ ਜਾ ਸਕਦਾ। ਇਹਨਾਂ ਕਰਮ ਕਾਂਡਾਂ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ। ਤਾਂ ਹੀ ਪਾਤਸ਼ਾਹ ਕਹਿੰਦੇ ਨੇ ਛੋਡੈ ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਕਈ ਗੀਤ ਗਾਣ ਗੰਧਰਵ ਰੀਤ, ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ, ਕਹੂੰ ਵੇਦ ਰੀਤ ਜਗ ਆਦ ਕਰਮ, ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ। ਕਈ ਗੰਧਰਵਾਂ ਦੀ ਰੀਤ ਮਰਿਆਦਾ ਅਨੁਸਾਰ ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਕਈ ਵੇਦਾਂ ਸ਼ਾਸਤਰਾਂ ਦੀ ਵਿਦਿਆ ਉੱਤੇ ਨਿਸ਼ਚਾ ਰੱਖਦੇ ਹਨ। ਕਈ ਵੇਦਾਂ ਦੀ ਦੱਸੀ ਮਰਿਆਦਾ ਅਨੁਸਾਰ ਜਗ ਆਦਿ ਕਰਮ ਕਰਦੇ ਹਨ। ਕਈ ਅਗਨ ਹੋਤਰ ਕਰਦੇ ਹਨ ਤੇ ਕਈ ਤੀਰਥਾਂ ਤੇ ਜਾ ਕੇ ਧਾਰਮਿਕ ਕਰਮ ਕਰਦੇ ਹਨ। ਕਈ ਦੇਸ਼ ਦੇਸ਼ ਭਾਖਾ ਰਟੰਤ, ਕਈ ਦੇਸ਼ ਦੇਸ਼ ਵਿਦਿਆ ਪੜ੍ਹੰਤ, ਕਈ ਕਰਤ ਭਾਂਤ ਭਾਂਤਨ ਵਿਚਾਰ, ਨਹੀਂ ਨਾਇਕ ਤਾਸ ਪਾਇਤ ਨਾ ਪਾਰ। ਸੋ ਭੰਤਣ ਦਾ ਅਰਥ ਹੈ ਕਿਸਮ, ਨੈਕ ਤੋਂ ਭਾਵ ਥੋੜਾ, ਤਾਸ ਤੋਂ ਭਾਵ ਉਸਦਾ। ਪਾਤਸ਼ਾਹ ਜੀ ਕਹਿੰਦੇ ਕਈ ਦੇਸ਼ਾਂ ਦੇਸ਼ਾਂਤਰਾਂ ਦੀਆਂ ਭਾਂਤ ਭਾਂਤ ਦੀਆਂ ਬੋਲੀਆਂ ਬੋਲਦੇ ਹਨ, ਕਈ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਉੱਥੋਂ ਦੀ ਵਿੱਦਿਆ ਪੜ੍ਹਦੇ ਹਨ, ਕਈ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਕਰਨ ਵਿੱਚ ਲੱਗੇ ਰਹਿੰਦੇ ਹਨ। ਇੰਨੇ ਕਰਮ ਕਰਨ ਤੇ ਵੀ ਉਹ ਪਰਮਾਤਮਾ ਦਾ ਜਰਾ ਜਿੰਨਾ ਅੰਤ ਵੀ ਨਹੀਂ ਪਾ ਸਕੇ ਹਨ। ਕਈ ਤੀਰਥ ਤੀਰਥ ਭਰਮਤ ਸੋ ਭਰਮ, ਕਈ ਅਗਨ ਹੋਤਰ ਕਈ ਦੇਵ ਕਰਮ, ਕਈ ਕਰਤ ਵੀਰ ਵਿਦਿਆ ਵਿਚਾਰ, ਨਹੀਂ ਤਦਬ ਤਾਸ ਪਾਇਤ ਨਾ ਪਾਰ। ਕਈ ਅਨੇਕਾਂ ਤੀਰਥਾਂ ਤੇ ਭੌਂਦੇ ਫਿਰਦੇ ਹਨ, ਕਈ ਅਗਨ ਹੋਤਰ ਕਰਦੇ ਹਨ, ਕਈ ਦੇਵ ਕਰਮ ਭਾਵ ਸ਼ੁਭ ਕਰਮ ਕਰਦੇ ਹਨ, ਕਈ ਵੀਰ ਵਿਦਿਆ ਭਾਵ ਸ਼ਸਤਰ ਵਿਦਿਆ ਦਾ ਵਿਚਾਰ ਅਭਿਆਸ ਕਰਦੇ ਹਨ, ਤਦ ਵੀ ਉਸ ਅਕਾਲ ਪੁਰਖ ਦਾ ਪਾਰਾਵਾਰ ਨਹੀਂ ਪਾ ਸਕਦੇ ਹਨ। ਭਾਵ ਕਿ ਅਜਿਹੇ ਕਰਮਾਂ ਦੇ ਨਾਲ ਪਰਮੇਸ਼ਰ ਨੂੰ ਵੱਸ ਵਿੱਚ ਨਹੀਂ ਕੀਤਾ ਜਾ ਸਕਦਾ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 641 ਅੰਗ ਦੇ ਉੱਤੇ ਸੋਰਠ ਰਾਗ ਵਿੱਚ ਪੰਚਮ ਗੁਰਦੇਵ ਜੀ ਦਾ ਉਚਾਰਨ ਕੀਤਾ ਹੋਇਆ ਅਸ਼ਟਪਦੀਆ ਹੈ, ਜਿਸ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਰੇ ਕਰਮ ਕਾਂਡਾਂ ਦਾ ਜ਼ਿਕਰ ਕਰਕੇ ਪਰਮੇਸ਼ਰ ਦੇ ਕੋਲੋਂ, ਮਾਲਕ ਵਾਹਿਗੁਰੂ ਦੇ ਕੋਲੋਂ ਵਿਵੇਕ ਬੁੱਧ ਦੀ ਦਾਤ ਮੰਗੀ ਹੈ। ਪਾਤਸ਼ਾਹ ਫਰਮਾਨ ਕਰਦੇ ਨੇ, ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਣਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਕਈ ਮਨੁੱਖ ਵੇਦ ਆਦਿਕ ਧਰਮ ਪੁਸਤਕਾਂ ਨੂੰ ਪੜ੍ਹਦੇ ਹਨ, ਵਿਚਾਰਦੇ ਹਨ, ਕੋਈ ਮਨੁੱਖ ਨਿਵਲੀ ਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚੜ੍ਹਦਾ ਹੈ, ਪਰ ਇਹਨਾਂ ਸਾਧਨਾ ਨਾਲ ਜਿਹੜੇ ਪੰਜ ਵਿਸ਼ੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਪੰਜ ਦੋਖ ਨੇ ਸ਼ਬਦ ਸਪਰਸ਼ ਰਸ ਰੂਪ ਤੇ ਗੰਧ, ਇਹਨਾਂ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਪਾਤਸ਼ਾਹ ਕਹਿੰਦੇ ਸਗੋਂ ਵਧੀਕ ਅਹੰਕਾਰ ਵਿੱਚ ਮਨੁੱਖ ਵੱਧ ਜਾਂਦੇ ਹਨ ਕਿ ਮੈਂ ਇੰਨੇ ਕਰਮ ਕਰਨ ਵਾਲਾ ਹਾਂ, ਇੰਨਾ ਵੱਡਾ ਧਰਮੀ ਹਾਂ, ਇੰਨੇ ਪਾਠ ਕਰਦਾ ਹਾਂ, ਇੰਨੇ ਕਰਮ ਕਾਂਡ ਕਰ ਰਿਹਾ ਹਾਂ। ਇਹਦੇ ਨਾਲ ਸਗੋਂ ਮਨੁੱਖ ਵਧੀਕ ਅਹੰਕਾਰ ਵਿੱਚ ਵੱਧ ਜਾਂਦੇ ਹਨ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਸੱਚੇ ਸਤਿਗੁਰਾਂ ਨੇ ਕਿਹਾ ਕਿ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ, ਮੈਂ ਤਾਂ ਹਾਰ ਕੇ ਗੁਰੂ ਦੀ ਸ਼ਰਨ ਵਿੱਚ ਆਇਆ ਹਾਂ, ਅਬ ਹਮ ਚੱਲੀ ਠਾਕੁਰ ਪੈਹਾਰ। ਹਾਰ ਕੇ ਰੂਪਹੀਨ ਬੁੱਧ ਬਲਹੀਨੀ, ਮੋਹੇ ਪ੍ਰਦੇਸ਼ਨ ਦੂਰ ਤੇ ਆਈ। ਹੁਣ ਮੈਂ ਅਰਦਾਸ ਕਰਦਾ ਹਾਂ, ਕਿਰਤ ਕਰਨ ਕੇ ਵਿਛੜੇ ਕਰ ਕਿਰਪਾ, ਮੇਲੋ ਰਾਮ ਚਾਰ ਕੁੰਡ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਇਹ ਅਕਾਲ ਪੁਰਖ ਕਿਰਪਾ ਕਰੋ, ਮੈਨੂੰ ਵਿਵੇਕ ਬੁੱਧ ਬਖਸ਼ਿਸ਼ ਕਰੋ, ਇਹੋ ਜਿਹੀ ਪੱਖ ਦਿਓ, ਇਹੋ ਜਿਹੀ ਅਕਲ ਦਿਓ, ਜਿਹਦੇ ਨਾਲ ਮੈਂ ਝੂਠ ਦਾ ਪਰਿਤਿਆਗ ਕਰਕੇ ਸੱਚ ਸਰੂਪ ਪਰਮਾਤਮਾ ਤੇਰੇ ਨਾਲ ਜੁੜ ਸਕਾਂ। ਇਸ ਲਈ ਵਿਵੇਕ ਬੁੱਧ ਗੁਰੂ ਕੋਲੋਂ ਮੰਗੀ ਜਾਂਦੀ ਹੈ, ਪਰ ਮਿਲਦੀ ਕਿਵੇਂ ਹੈ? ਪਾਤਸ਼ਾਹ ਕਹਿੰਦੇ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦੇ ਸਿਮਰਨ ਦੁਆਰਾ ਮਿਲਦੀ ਹੈ। ਗਿਆਨ ਮਿਲਦਾ ਹੈ, ਧਿਆਨ ਮਿਲਦਾ ਹੈ, ਤੇ ਤਤ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਸਿਮਰਨ ਕਰਨ ਦੇ ਨਾਲ। ਵਿਵੇਕ ਬੁੱਧ ਬਿਬ ਏਕ ਦਵੈਤ ਏਕ ਰੂਪ ਹੋਏ ਗਏ, ਜਿੱਥੇ ਦਵੈਤ ਭਾਵਨਾ ਖਤਮ ਹੋ ਕੇ ਬੁੱਧ ਜਿਹੜੀ ਹੈ ਪ੍ਰਭੂ ਵਿੱਚ ਸਮਾ ਜਾਂਦੀ ਹੈ। ਅਚਰ ਚਰੈ ਤਾਂ ਸਿੱਧ ਪਾਈ, ਸਿੱਧੀ ਤੇ ਬੁੱਧ ਹੋਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਇਸ ਲਈ ਸਤਿਗੁਰੂ ਜੀ ਇੱਥੇ ਹੋਰ ਵੀ ਕਰਮ ਕਾਂਡਾਂ ਦਾ ਜ਼ਿਕਰ ਕਰ ਰਹੇ ਨੇ। ਮੋਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਤ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵੱਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਕਣਕ ਕਾਮਿਨੀ ਹੈਵਰ ਗੈਵਰ ਬਹੁਵਿਧ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਐ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੌਤ ਖਟਕਰਮਾ ਰਤ ਰਹਿਤਾ ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਐ ਇਹ ਜੁਗਤਾ ਯੋਗ ਸਿੱਧ ਆਸਨ ਚੌੜਾਸੀ ਏ ਭੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਹੁਣ ਜਿਹੜੇ ਬੰਦ ਅੱਗੇ ਆਪਾਂ ਅਕਾਲ ਉਸਤਤ ਦੇ ਪੜਾਂਗੇ ਉਹਦੇ ਵਿੱਚ ਇਹੀ ਜ਼ਿਕਰ ਆਉਣਾ ਹੈ ਕਹੂੰ ਰਾਜ ਰੀਤ ਕਹੂੰ ਯੋਗ ਧਰਮ ਡੋਲੀ ਕਰਮਾਂ ਦਾ ਜ਼ਿਕਰ ਆਵੇਗਾ। ਇਸ ਲਈ ਆਪਾਂ ਇਹ ਅਸ਼ਟਪਦੀਆ ਜਿਹੜਾ ਹੈ ਸਤਿਗੁਰਾਂ ਦੀ ਆਦਿ ਬਾਣੀ ਚੋਂ ਪੜ੍ਹਿਆ ਹੈ ਕਿ ਤਾਂ ਕਰਕੇ ਸਾਡੇ ਮਨ ਦਾ ਭਰਮ ਦੂਰ ਹੋ ਜਾਵੇ ਕਿ ਦਸਮ ਪਾਤਸ਼ਾਹ ਹਜ਼ੂਰ ਦਾ ਅਤੇ ਬਾਕੀ ਗੁਰੂ ਸਾਹਿਬਾਨਾਂ ਦਾ ਸਿਧਾਂਤ ਇੱਕ ਹੈ, ਕਿਉਂਕਿ ਗੁਰੂ ਵਿੱਚ ਕੋਈ ਫਰਕ ਨਹੀਂ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਕਿ ਅਸੀਂ ਭਰਮ ਦੂਰ ਕਰਕੇ ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਰਚਨਾ ਬਾਣੀ ਤੋਂ ਆਪਣੇ ਜੀਵਨ ਨੂੰ ਸਫਲ ਅਤੇ ਪਵਿੱਤਰ ਬਣਾ ਸਕੀਏ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੇ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਓ ਦੂਜਾ ਭਾਵ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰਾ ਹੀ ਵਿਸ਼ਾ ਇਸ ਅਸ਼ਟਪਦੀ ਅੰਦਰ ਸਪਸ਼ਟ ਕਰ ਦਿੱਤਾ ਹੈ। ਕਹੂੰ ਰਾਜ ਰੀਤ ਕਹੂੰ ਯੋਗ ਧਰਮ ਕਹੂੰ ਸਿਮਰਤ ਸ਼ਾਸਤਰ ਉਚਰਤ ਸੋ ਕਰਮ ਨਿਓਲੀ ਆਦਿ ਕਰਮ ਕਹੂੰ ਹਸਤਦਾਨ ਕਹੂੰ ਅਸ਼ਵਮੇਧ ਮੱਖ ਕੋ ਬਖਾਨ। ਅਸ਼ਵਮੇਧ ਮੱਖ ਦਾ ਭਾਵ ਕੀ ਹੈ? ਘੋੜੇ ਦੀ ਬਲੀ ਦੇ ਕੇ ਜੱਗ ਕਰਨਾ। ਹਸਤ ਤੋਂ ਭਾਵ ਹੈ ਹਾਥੀ। ਪਾਤਸ਼ਾਹ ਕਹਿੰਦੇ ਕਿਤੇ ਕਈ ਪੁਰਸ਼ ਰਾਜਨੀਤੀ ਵਰਤ ਰਹੇ ਹਨ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਤੇ ਕਈ ਯੋਗ ਦਾ ਧਰਮ ਧਾਰਨ ਕਰ ਰਹੇ ਹਨ, ਕਈ ਵੇਦਾਂ ਸਿਮਰਤੀਆਂ ਤੇ ਸ਼ਾਸਤਰਾਂ ਦੇ ਦੱਸੇ ਸ਼ੁਭ ਕਰਮ ਕਰ ਰਹੇ ਹਨ, ਕਈ ਯੋਗ ਮਾਰਗ ਦੇ ਨਿਓਲੀ ਆਦਿ ਕਰਮ ਕਰਦੇ ਹਨ, ਕਈ ਬੜੇ ਬੜੇ ਦਾਨੀ ਹਾਥੀਆਂ ਦਾ ਦਾਨ ਕਰਦੇ ਹਨ। ਹੈਵਰ ਗੈਵਰ ਬਹੁਵਿਧ ਦਾਨ ਦਾ ਤਾਰਾ ਆਪਾਂ ਅਸ਼ਟਪਦੀਏ ਵਿੱਚ ਪੜ੍ਹ ਚੁੱਕੇ ਹਾਂ। ਕਈ ਅਸ਼ਵਮੇਧ ਜਗ ਕਰਨੀਆਂ ਵਿਚਾਰਾਂ ਕਰਦੇ ਹਨ। ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਯੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਸ ਗੰਧਰਵ ਗਾਣ ਕਹੂੰ ਧੂਪ ਦੀਪ ਕਹੂੰ ਅਰਗ ਦਾਨ। ਕਿਤੇ ਕੋਈ ਪੁਰਸ਼ ਬ੍ਰਹਮ ਵਿਦਿਆ ਦੇ ਵਿਚਾਰ ਕਰਨ ਵਿੱਚ ਲੱਗਾ ਹੋਇਆ ਹੈ, ਕਿਤੇ ਕੋਈ ਯੋਗ ਦੀ ਰੀਤੀ ਕਰ ਰਿਹਾ ਹੈ, ਕਿਤੇ ਕੋਈ ਉੱਚ ਕਰਨੀਆਂ ਕਰਨ ਵਿੱਚ ਮਗਨ ਹੈ, ਕਿਤੇ ਕੋਈ ਜੱਛਾਂ ਤੇ ਗੰਧਰਵਾਂ ਵਾਂਗੂ ਪ੍ਰਭੂ ਦੇ ਗੀਤ ਗਾਇਨ ਕਰ ਰਿਹਾ ਹੈ, ਕਿਤੇ ਕੋਈ ਧੂਪ ਤੇ ਦੀਵੇ ਜਗਾ ਕੇ ਪ੍ਰਭੂ ਦੀ ਆਰਤੀ ਕਰ ਰਿਹਾ ਹੈ, ਕਿਤੇ ਕੋਈ ਅਰਗ ਦਾਨ ਕਰ ਰਿਹਾ ਹੈ। ਕਹੂੰ ਪਿੱਤਰ ਕਰਮ ਕਹੂੰ ਬੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਣ ਗੀਤ ਕਹੂੰ ਕਰਤ ਸ਼ਾਸਤਰ ਸਿਮ੍ਰਿਤ ਉਚਾਰ ਕਹੂੰ ਭਗਤ ਏਕ ਪਾਗ ਨਿਰਾਧਾਰ। ਕਿਤੇ ਕੋਈ ਪਿੱਤਰਾਂ ਦੀ ਗਤੀ ਵਾਸਤੇ ਪਿੱਤਰ ਕਰਮ ਕਰਦਾ ਹੈ, ਕਿਤੇ ਕੋਈ ਵੇਦਾਂ ਦੀ ਮਰਿਆਦਾ ਅਨੁਸਾਰ ਚੱਲ ਰਿਹਾ ਹੈ, ਕੋਈ ਨ੍ਰਿਤ ਨਾਚ ਕਰ ਰਿਹਾ ਹੈ, ਕੋਈ ਗੀਤ ਗਾ ਰਿਹਾ ਹੈ, ਕੋਈ ਸ਼ਾਸਤਰਾਂ ਤੇ ਸਿਮਰਤੀਆਂ ਦੇ ਮੰਤਰ ਉਚਾਰ ਰਿਹਾ ਹੈ, ਕਿਤੇ ਕੋਈ ਇੱਕ ਪੈਰ ਆਸਰੇ ਖੜਾ ਹੋ ਕੇ ਤਪੱਸਿਆ ਕਰ ਰਿਹਾ ਹੈ। ਕਈ ਨੇਹ ਦੇਹ ਕਈ ਗੇਹ ਵਾਸ ਕਈ ਭ੍ਰਮਤ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਨੜਕੰਤ ਜਾਪ ਤੇ ਕਈ ਆਪਣੀ ਦੇਹ ਨਾਲ ਪ੍ਰੀਤ ਕਰਦੇ ਹਨ, ਕਈ ਗ੍ਰਹਿਸਥੀ ਬਣ ਕੇ ਘਰ ਵਿੱਚ ਹੀ ਨਿਵਾਸ ਕਰਦੇ ਹਨ, ਕਈ ਉਦਾਸ ਹੋ ਕੇ ਦੇਸ਼ ਦੇਸ਼ਾਂਤਰਾਂ ਵਿੱਚ ਹੀ ਫਿਰਦੇ ਹਨ, ਕਈ ਜਲ ਵਿੱਚ ਨਿਵਾਸ ਕਰਦੇ ਹਨ ਭਾਵ ਜਲ ਵਿੱਚ ਖੜ੍ਹੇ ਹੋ ਕੇ ਤਪ ਕਰਦੇ ਹਨ, ਕਈ ਪੰਜ ਅਗਨੀਆਂ ਤਪਦੇ ਹਨ, ਕਈ ਸਿਰ ਪਰਨੇ ਲੜਕੇ ਪ੍ਰਭੂ ਦਾ ਜਾਪ ਕਰਦੇ ਹਨ, ਕਈ ਕਰਤ ਯੋਗ ਕਲਪੰ ਪਰਜੰਤ ਨਹੀਂ ਤਦ ਪਤਾਸ ਪਾਇਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦ ਪ੍ਰਦਿਸ਼ਟ ਦੇਖੇ ਮੁਰਾਰ। ਕਈ ਪੁਰਸ਼ ਕਿੰਨੇ ਕਲਪਾਂ ਤੱਕ ਯੋਗ ਧਾਰਨ ਕਰਕੇ ਸਿਮਰਨ ਕਰਦੇ ਹਨ ਪਰ ਉਸ ਪ੍ਰਭੂ ਦਾ ਉਹ ਫਿਰ ਵੀ ਅੰਤ ਨਹੀਂ ਪਾ ਸਕਦੇ। ਕਈ ਕਰੋੜਾਂ ਪੁਰਸ਼ ਕਈ ਤਰ੍ਹਾਂ ਦੀਆਂ ਵਿਦਿਆਵਾਂ ਦਾ ਵਿਚਾਰ ਕਰਦੇ ਹਨ ਪਰ ਉਹਨਾਂ ਨੂੰ ਫਿਰ ਵੀ ਅਕਾਲ ਪੁਰਖ ਦੇ ਦਰਸ਼ਨ ਨਹੀਂ ਹੁੰਦੇ ਹਨ। ਬਿਨ ਭਗਤ ਸਖਤ ਨਹੀਂ ਪਰਤ ਤਾਂ ਪਰਤ ਪਾਣ ਬਹੁ ਕਰਤ ਹੋਮ ਅਰ ਜਗ ਦਾਨ ਬਿਨ ਏਕ ਨਾਮ ਇੱਕ ਚਿੱਤ ਲੀਨ ਫੋਕ ਤੋਂ ਸਰਬ ਧਰਮਾਂ ਬਹੀਨ। ਸੋ ਇਸ ਆਖਰੀ ਪਾਧੀ ਛੰਦ ਦੇ ਆਖਰੀ ਬੰਦ ਦੇ ਵਿੱਚ 140 ਨੰਬਰ ਬੰਦ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਿਰਣਾ ਦਿੱਤਾ ਹੈ ਕਿ ਬਿਨ ਭਗਤ ਸਖਤ ਨਹੀਂ ਪਰਤ ਪਾਣ, ਭਗਤੀ ਦੀ ਸ਼ਕਤੀ ਤੋਂ ਬਿਨਾਂ ਉਹ ਪ੍ਰਭੂ ਕਿਸੇ ਦੇ ਹੱਥ ਨਹੀਂ ਆਉਂਦਾ। ਉਸਦੀ ਪ੍ਰਾਪਤੀ ਵਾਸਤੇ ਭਾਵੇਂ ਬਥੇਰੇ ਹੋਮ ਤੇ ਜੱਗ ਕੀਤੇ ਜਾਣ, ਬਹੁ ਕਰਤ ਹੋਮ ਅਰ ਜੱਗ ਦਾਨ, ਬਿਨ ਏਕ ਨਾਮ ਇੱਕ ਚਿੱਤ ਲੀਨ, ਇੱਕ ਪਰਮੇਸ਼ਰ ਦੇ ਨਾਮ ਵਿੱਚ ਮਨ ਲੀਨ ਹੋਣ ਤੋਂ ਬਿਨਾਂ, ਫੋਕ ਤੋਂ ਸਰਬ ਧਰਮਾਂ ਬਹੀਨ, ਜਿੰਨੇ ਵੀ ਕਰਮ ਧਰਮ ਹਨ ਉਹ ਸਾਰੇ ਫੋਕਟ ਤੇ ਨਿਕੰਮੇ ਹਨ। ਸੋ ਭਾਵ ਇੱਥੇ ਸਤਿਗੁਰਾਂ ਨੇ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਇਆ ਹੈ ਕਿ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ, ਪ੍ਰਭੂ ਦੀ ਪ੍ਰਾਪਤੀ ਤੋਂ ਬਿਨਾਂ ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਇਹਨਾਂ ਸਾਰਿਆਂ ਤੋਂ ਉੱਪਰ ਸ੍ਰੇਸ਼ਟ ਕੀ ਹੈ ਕਿ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਜੀ ਦਾ ਨਾਮ ਹੈ। ਇਸ ਲਈ ਗੁਰੂ ਪਿਆਰ ਵਾਲਿਓ ਸਾਨੂੰ ਕਰਮ ਕਾਂਡਾਂ ਦਾ ਪਰਿਤਿਆਗ ਕਰਕੇ, ਜੋ ਕਿ ਬਹੁਤ ਸਾਰੇ ਕਰਮ ਕਾਂਡ ਗੁਰਮਤ ਦੇ ਨਾਮ ਦੇ ਉੱਪਰ ਵੀ ਅਸੀਂ ਪ੍ਰਚਲਿਤ ਕਰੀ ਬੈਠੇ ਹਾਂ, ਸੋ ਕਰਮ ਕਾਂਡਾਂ 'ਚ ਧਿਆਨ ਕੱਢ ਕੇ ਸਾਨੂੰ ਪਰਮਾਤਮਾ ਦੇ ਨਾਮ ਵਿੱਚ ਜੋੜਨਾ ਚਾਹੀਦਾ ਹੈ ਅਤੇ ਨਾਮ ਸਾਨੂੰ ਕਿਤੇ ਬਾਹਰੋਂ ਨਹੀਂ ਮਿਲਣਾ, ਸਤਿਗੁਰਾਂ ਦੀ ਕਿਰਪਾ ਨਾਲ ਬਾਣੀ ਨਾਲ ਜੁੜ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ, ਗੁਰੂ ਦੱਸੀ ਰਹਿਤ ਦੇ ਧਾਰਨੀ ਬਣ ਕੇ, ਅੰਮ੍ਰਿਤ ਦੀ ਪ੍ਰਾਪਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਪ੍ਰਸਾਦ ਦੇ ਦੁਆਰਾ ਸਾਡੇ ਆਪਣੇ ਅੰਦਰੋਂ ਹੋਣੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਇਹ ਅੰਮ੍ਰਿਤ ਕੁੰਡ ਜਿਹੜਾ ਹੈ ਸਾਨੂੰ ਅੰਦਰੋਂ ਪ੍ਰਾਪਤ ਹੋ ਜਾਣਾ ਹੈ, ਪ੍ਰਾਪਤੀ ਹੋਣੀ ਹੈ ਗੁਰੂ ਦੇ ਸ਼ਬਦ ਨਾਲ ਜੁੜ ਕੇ, ਸ਼ਬਦ ਤੋਂ ਬਿਨਾਂ ਪ੍ਰਾਪਤੀ ਨਹੀਂ। ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾੜ ਪੀਏ ਪਨਿਹਾਰੀ। ਸੋ ਸਤਿਗੁਰੂ ਕਿਰਪਾ ਕਰਨ, ਕਲਗੀਧਰ ਪਿਤਾ ਜੀ ਦੀ ਇਸ ਪਾਵਨ ਪਵਿੱਤਰ ਬਾਣੀ ਤੋਂ ਅਸੀਂ ਜੀਵਨ ਦਾ ਲਾਹਾ ਅਤੇ ਆਨੰਦ ਪ੍ਰਾਪਤ ਕਰ ਸਕੀਏ। ਸੱਚੇ ਪਾਤਸ਼ਾਹ ਜੀ ਆਪਣਾ ਬਖਸ਼ਿਸ਼ ਭਰਿਆ ਹੱਥ ਸਾਡੇ ਸੀਸ 'ਤੇ ਰੱਖਿਆ ਕਰਨ, ਔਰ ਖਾਲਸੇ ਕਹਿ ਹੋਂ ਸਦ ਸਦ ਸੰਗਾ, ਸਦਾ ਸੰਗ ਸਹਾਈ ਹੋਣ, ਦੁਕਾਲੰਕ ਪ੍ਰਣਾਸੀ ਦਿਆਲੰਕ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬੇਭੂਤੇ। ਗੁਰੂ ਪਿਆਰ ਵਾਲਿਓ, ਭੁੱਲਾਂ ਦੀ ਖਿਮਾ ਕਰਨੀ, ਗੁਰੂ ਚਰਨਾਂ 'ਚ ਅਰਦਾਸ ਕਰਨੀ, ਸਤਿਗੁਰੂ ਜੀ ਆਪਣਾ ਬਖਸ਼ਿਸ਼ ਭਰਿਆ ਸੀਸ 'ਤੇ ਹੱਥ ਰੱਖ ਕੇ ਆਪਣੇ ਚਰਨਾਂ ਦੀ ਪ੍ਰੀਤ ਬਾਣੀ ਬਾਣੀ ਦਾ ਪਿਆਰ ਭਜਨ ਬੰਦਗੀ ਸਿਮਰਨ ਅਤੇ ਸੇਵਾ ਬਖਸ਼ਿਸ਼ ਕਰਕੇ ਨਿਵਾਜਣਾ ਕਰਨ। ਸੋ 23 ਨੰਬਰ ਭਾਗ ਦੇ ਅੰਦਰ 140 ਬੰਦ ਸੰਪੂਰਨ ਹੋਏ ਹਨ। ਇਸ ਤੋਂ ਅੱਗੇ ਸਤਿਗੁਰੂ ਜੀ ਜਿਵੇਂ ਕਿਰਪਾ ਕਰਕੇ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਕਰਨਗੇ, ਆਪ ਜੀ ਦੇ ਚਰਨ ਪਰਸਨ ਦਾ ਯਤਨ ਕਰਾਂਗੇ ਜੀ। ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।